गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है नैणा विच शब्द दा चमकार। आओ प्यार नाल सरवण करन दी कोशिश करिए जी। गुरु गोबिंद सिंह ने नाम रते संत समूह की सिरजना की थी। इन्हां संत पुरशां दे नैणा विच रात दिवस शब्द तारियां हर चमकदा दिखाई देंदा है। ਇਹ ਸੰਤ ਸਮੂਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਹੈ, ਜਿਸ ਦਾ ਇੱਕ ਉੱਤਮ ਅਤੇ ਸੱਚੇ ਸੁੱਚੇ ਮਨੁੱਖੀ ਭਾਈਚਾਰੇ ਦੇ ਰੂਪ ਵਿੱਚ ਨਿਰਮਾਣ ਕੀਤਾ ਗਿਆ ਹੈ। ਇਹ ਸੰਪੂਰਨ ਰੂਪ ਦੀ ਸ਼ੁੱਧਤਾ ਉਸ ਆਦਰਸ਼ ਕਸਵੱਟੀ ਦੇ ਪ੍ਰਮਾਣ ਨਾਲ ਵਾਚੀ ਜਾ ਸਕਦੀ ਹੈ ਜੋ ਗੁਰੂ ਗੋਬਿੰਦ ਸਿੰਘ ਨੇ ਮਾਨਵਤਾ ਦੇ ਆਦਰਸ਼ ਦੇ ਰੂਪ ਵਿੱਚ ਘੜੀ ਸੀ। ਮਨੁੱਖ ਦੀਆਂ ਅਸਫਲਤਾਵਾਂ ਦਾ ਇਸ ਆਦਰਸ਼ਕ ਮਾਨਵੀ ਪ੍ਰਵਾਨ ਨਾਲ ਤੁਲਨਾ ਕਰਕੇ ਆਪਣੀਆਂ ਤਰੁੱਟੀਆਂ ਨੂੰ ਜਾਣਿਆ ਜਾ ਸਕਦਾ ਹੈ ਕਿ ਅਸੀਂ ਗੁਰੂ ਦੇ ਆਦਰਸ਼ਾਂ ਦੀ ਤੁਲਨਾ ਵਿੱਚ ਕਿੰਨੇ ਨੀਵੇਂ ਹਾਂ। ਤਾਂ ਵੀ ਗੁਰਸਿੱਖਾਂ ਦੇ ਮਾਰਗ ਨੂੰ ਪੱਧਰਾ ਕਰਨ ਲਈ ਅਗਿਆਤ ਪੁਰਸ਼ ਸਦਾ ਕਰਮਸ਼ੀਲ ਰਹਿੰਦੇ ਹਨ। ਜਿਨ੍ਹਾਂ ਗੁਰਸਿੱਖਾਂ ਦੀ ਆਤਮਾ ਪਾਰਦਰਸ਼ਕ ਸਫਟਕ ਮਣੀ ਸਮੇਂ ਦੀਆਂ ਰਗੜਾਂ ਨਾਲ ਟੁੱਟ ਜਾਂਦੀ ਹੈ ਅਤੇ ਜਿਸ ਦੇ ਕੰਡੇ ਤਿੱਖੇ ਫਰਿਸ਼ਤਿਆਂ ਦੀ ਤੇਜ਼ ਧਾਰ ਨਾਲ ਭੁਰ ਚੁੱਕੇ ਹੁੰਦੇ ਹਨ, ਫਿਰ ਵੀ ਉਹਨਾਂ ਵਿੱਚ ਆਤਮਕ ਕਣੀ ਸੁਰੱਖਿਅਤ ਰਹਿੰਦੀ ਹੈ। ਸਿੱਖ ਮਨੁੱਖਾਂ ਵਿੱਚ ਮਨੁੱਖਤਾ ਦਾ ਤੱਤ ਹੈ ਜੋ ਅਰਸ਼ੀ ਸੁੰਦਰਤਾ ਨੂੰ ਨਿਹਾਰਦਾ ਹੈ ਅਤੇ ਉਸਦੇ ਮੰਦਰ ਦਾ ਪੁਜਾਰੀ ਹੈ। ਫਿਰ ਦੁਹਰਾ ਦੇਈਏ, ਮਨੁੱਖ ਦੀਆਂ ਅਸਫਲਤਾਵਾਂ ਦਾ ਇਸ ਆਦਰਸ਼ਕ ਮਾਨਵੀ ਪ੍ਰਵਾਨ ਨਾਲ ਤੁਲਨਾ ਕਰਕੇ ਆਪਣੀਆਂ ਤਰੁੱਟੀਆਂ ਨੂੰ ਜਾਣਿਆ ਜਾ ਸਕਦਾ ਹੈ ਕਿ ਅਸੀਂ ਗੁਰੂ ਦੇ ਆਦਰਸ਼ਾਂ ਦੀ ਤੁਲਨਾ ਵਿੱਚ ਕਿੰਨੇ ਨੀਵੇਂ ਹਾਂ। ਤਾਂ ਵੀ ਗੁਰਸਿੱਖਾਂ ਦੇ ਮਾਰਗ ਨੂੰ ਪੱਧਰਾ ਕਰਨ ਲਈ ਅਗਿਆਤ ਪੁਰਸ਼ ਸਦਾ ਕਰਮਸ਼ੀਲ ਰਹਿੰਦੇ ਹਨ। ਜਿਨ੍ਹਾਂ ਗੁਰਸਿੱਖਾਂ ਦੀ ਆਤਮਾ ਪਾਰਦਰਸ਼ਕ ਸਫਟਕ ਮਣੀ ਸਮੇਂ ਦੀਆਂ ਰਗੜਾਂ ਨਾਲ ਟੁੱਟ ਜਾਂਦੀ ਹੈ ਅਤੇ ਜਿਸ ਦੇ ਕੰਡੇ ਤਿੱਖੇ ਫਰਿਸ਼ਤਿਆਂ ਦੀ ਤੇਜ਼ ਧਾਰ ਨਾਲ ਭੁਰ ਚੁੱਕੇ ਹੁੰਦੇ ਹਨ, ਫਿਰ ਵੀ ਉਹਨਾਂ ਵਿੱਚ ਆਤਮਕ ਕਣੀ ਸੁਰੱਖਿਅਤ ਰਹਿੰਦੀ ਹੈ। ਸਿੱਖ ਮਨੁੱਖਾਂ ਵਿੱਚ ਮਨੁੱਖਤਾ ਦਾ ਤੱਤ ਹੈ ਜੋ ਅਰਸ਼ੀ ਸੁੰਦਰਤਾ ਨੂੰ ਨਿਹਾਰਦਾ ਹੈ ਅਤੇ ਉਸਦੇ ਮੰਦਰ ਦਾ ਪੁਜਾਰੀ ਹੈ। ਵਰਤਮਾਨ ਕਾਲ ਦੇ ਅਕਾਲੀ ਸੰਗਰਾਮ ਵਿੱਚ ਵੀ ਭਾਵੇਂ ਇੱਕ ਦ੍ਰਿਸ਼ਟੀਕੋਣ ਤੋਂ ਇਸ ਵਿੱਚ ਬੜਾ ਉਲਝਾਓ ਦਿਖਾਈ ਦਿੰਦਾ ਹੈ ਅਤੇ ਇਸ ਦੇ ਨੇਤਾ ਵੀ ਗਲਤ ਦਿਸ਼ਾ ਵਿੱਚ ਚੱਲ ਰਹੇ ਹਨ ਅਤੇ ਰਾਹੋਂ ਭਟਕੇ ਹੋਏ ਪ੍ਰਤੀਤ ਆਉਂਦੇ ਹਨ, ਫਿਰ ਵੀ ਇਸ ਲਹਿਰ ਵਿੱਚ ਪੁਰਾਤਨ ਅਕਾਲੀ ਸਿੰਘਾਂ ਵਾਲਾ ਜਲਾਲ ਅਤੇ ਸੱਚੀ ਪ੍ਰੇਰਣਾ ਦੀ ਸ਼ਾਨ ਮੌਜੂਦ ਹੈ। ਪਤੰਗੇ ਸ਼ਮਾ ਉੱਤੇ ਕੁਰਬਾਨ ਹੋਣ ਲਈ ਆਉਂਦੇ ਹਨ। ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਹਜ਼ਾਰਾਂ ਇਸਤਰੀਆਂ ਆਪਣੇ ਪਤੀਆਂ ਨੂੰ ਉਹਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਲੋੜ ਪੈਣ ਉੱਤੇ ਗੁਰੂ ਦੇ ਨਾਂ ਉੱਤੇ ਸੀਨਿਆਂ ਵਿੱਚ ਗੋਲੀਆਂ ਖਾਣ ਲਈ ਤੋਰ ਰਹੀਆਂ ਹਨ। ਮਾਪੇ ਆਪਣੇ ਨੌਜਵਾਨ ਪੁੱਤਰਾਂ ਦੇ ਸਿਰਾਂ ਉੱਤੇ ਸ਼ਹੀਦ ਹੋਣ ਲਈ ਦਸਤਾਰਾਂ ਸਜਾ ਰਹੇ ਹਨ ਅਤੇ ਗੁਰੂ ਦੇ ਨਾਂ ਉੱਤੇ ਸ਼ਹੀਦ ਹੋਣ ਲਈ ਅਰਦਾਸ ਕਰ ਰਹੇ ਹਨ। ਮੋਰਚੇ ਵਿੱਚ ਕੈਦ ਸਿੰਘਾਂ ਨੂੰ ਲਿਜਾ ਰਹੀ ਭਰੀ ਰੇਲ ਗੱਡੀ ਨੂੰ ਰੋਕਣ ਲਈ ਅਤੇ ਆਪਣੇ ਕੈਦੀ ਭਰਾਵਾਂ ਨੂੰ ਜਲ ਪਾਣੀ ਛਕਾਉਣ ਲਈ ਚਲਦੇ ਰੇਲ ਇੰਜਨ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਆਈ ਸੰਗਤ ਇੱਕ ਦੂਜੇ ਤੋਂ ਅੱਗੇ ਹੋ ਕੇ ਰੇਲ ਦੀ ਪਟੜੀ ਉੱਤੇ ਲੇਟ ਰਹੀ ਹੈ ਤਾਂ ਜੋ ਕੈਦੀ ਭਰਾਵਾਂ ਨੂੰ ਗੱਡੀ ਰੋਕ ਕੇ ਜਲ ਪਾਣੀ ਦੀ ਸੇਵਾ ਕੀਤੀ ਜਾ ਸਕੇ, ਕਿਉਂ ਜੋ ਹਾਕਮਾਂ ਨੇ ਉਹਨਾਂ ਦੀ ਗੱਡੀ ਰੋਕਣ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਸੀ ਕੀਤਾ। ਕਾਲੇ ਅਤੇ ਪੀਲੇ ਬਸਤਰਾਂ ਵਿੱਚ ਸਜੇ ਹਜ਼ਾਰਾਂ ਸਿੰਘ ਇੱਕ ਦੂਜੇ ਤੋਂ ਅੱਗੇ ਹੋ ਕੇ 500 ਜਾਂ ਹਜ਼ਾਰ ਦੇ ਜਥੇ ਵਿੱਚ ਸ਼ਾਮਲ ਹੋਣ ਲਈ ਕਾਲੇ ਹਨ, ਜਿਨ੍ਹਾਂ ਨੂੰ ਖੁਸ਼ੀ ਖੁਸ਼ੀ ਜੇਲ੍ਹ ਜਾਣ ਲਈ, ਗੋਲੀ ਦਾ ਨਿਸ਼ਾਨਾ ਬਣਨ ਲਈ ਅਤੇ ਹੋਰ ਜ਼ੁਲਮ ਅਤੇ ਕਸ਼ਟ ਸਹਿਣ ਲਈ ਗੁਰੂ ਦੇ ਨਾਂ ਉੱਤੇ ਭੇਜਿਆ ਜਾ ਰਿਹਾ ਹੈ। ਇਸ ਪ੍ਰਕਾਰ ਸਾਰੀ ਸਿੱਖ ਜਨਤਾ ਵਿੱਚ ਇੱਕ ਤਰ੍ਹਾਂ ਦੀ ਸੇਵਾ ਅਤੇ ਕੁਰਬਾਨੀ ਦੀ ਭਾਵਨਾ ਪ੍ਰਚੰਡ ਰੂਪ ਵਿੱਚ ਪਸਰ ਰਹੀ ਹੈ। ਇਹ ਵੇਖ ਕੇ ਸੱਚਮੁੱਚ ਹੈਰਾਨੀ ਹੁੰਦੀ ਹੈ ਕਿ ਅਸੀਂ ਇਸ ਘੋਰ ਪਦਾਰਥਵਾਦ ਦੇ ਯੁੱਗ ਵਿੱਚ ਰਹਿ ਰਹੇ ਹਾਂ ਜਾਂ ਉਸ ਸਮੇਂ ਵਿੱਚ ਜਦੋਂ ਸਿੰਘ ਖਾਲਸੇ ਦੇ ਰੂਪ ਵਿੱਚ ਦਸਮ ਗੁਰੂ ਦੀ ਹਜ਼ੂਰੀ ਵਿੱਚ ਆਪਣਾ ਸਭ ਕੁਝ ਗੁਰੂ ਲਈ ਨਿਛਾਵਰ ਕਰਨ ਲਈ ਪ੍ਰਤਿਗਿਆ ਕਰਦੇ ਹੁੰਦੇ ਸਨ। ਗੁਰੂ ਨੇ ਅਗਨੀ, ਲੋਹ ਅਤੇ ਮੌਤ ਦੀ ਆਤਮਾ ਵਾਲੀ ਇੱਕ ਨਵੀਂ ਕੌਮ ਉਸਾਰ ਦਿੱਤੀ ਹੈ ਜੋ ਇਹਨਾਂ ਪ੍ਰਾਣੀਆਂ ਨੂੰ ਮੌਤ ਵਿੱਚ ਵੀ ਅਮਰ ਕਰ ਦਿੰਦੀ ਹੈ। ਸਿੱਖ ਇਤਿਹਾਸ ਦਾ ਹਰ ਪੰਨਾ ਇਸ ਤਰ੍ਹਾਂ ਦੇ ਹਜ਼ਾਰਾਂ ਜਗਮਗਾਉਂਦੇ ਸਿਤਾਰਿਆਂ ਨਾਲ ਜਗਮਗਾ ਰਿਹਾ ਹੈ, ਜਿਨ੍ਹਾਂ ਵਿੱਚੋਂ ਕੇਵਲ ਇੱਕ ਨਾਮ ਹੀ ਸਾਡੇ ਅੰਦਰ ਵੀਰਤਾ ਦੀ ਉੱਚ ਭਾਵਨਾ ਨੂੰ ਜੀਵਨ ਭਰ ਤੜਕਾਉਣ ਲਈ ਕਾਫੀ ਹੈ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦੇ, ਪੰਜ ਪਿਆਰਿਆਂ ਦੇ ਨਾਂ, ਯੁੱਧ ਅਤੇ ਸ਼ਾਂਤੀ ਦੇ ਸਮਿਆਂ ਦੇ ਬੇਅੰਤ ਸ਼ਹੀਦਾਂ ਮੁਰੀਦਾਂ ਦੇ ਉੱਚੇ ਸੁੱਚੇ ਜੀਵਨ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਸ਼ਾਇਦ ਹੀ ਕਿਸੇ ਹੋਰ ਜਾਤੀ ਜਾਂ ਕੌਮ ਕੋਲ ਅਜਿਹਾ ਘਨੇਰਾ ਅਤੇ ਉਚੇਰਾ ਜੀਵਨਦਾਨੀ ਭੂਤਕਾਲ ਦਾ ਇਤਿਹਾਸ ਮੌਜੂਦ ਹੋਵੇ, ਜਿਸ ਵਿੱਚ ਗੁਰੂ ਦੇ ਆਦਰਸ਼ਾਂ ਅਤੇ ਸੇਵਾ ਲਈ ਜੀਵਨ ਬਖਸ਼ਣ ਵਾਲੀ ਮੌਤ ਨੂੰ ਵੀ ਪ੍ਰਵਾਨ ਕਰਕੇ ਬਲਕਾਰ ਸ਼ਕਤੀਆਂ ਦਾ ਟਾਕਰਾ ਕੀਤਾ ਗਿਆ ਹੋਵੇ। ਦਸਮ ਗੁਰੂ ਆਪਣੀ ਮਧੁਰ ਬਾਣੀ ਵਿੱਚ ਆਪਣੇ ਵੀਰਤਾ ਭਰਪੂਰ ਛੰਦਾਂ ਵਿੱਚ ਫਰਮਾਉਂਦੇ ਹਨ, ਇਹ ਸ਼ਬਦ ਨਿਤਾਣਿਆਂ ਅਤੇ ਕਮਜ਼ੋਰਾਂ ਲਈ ਨਹੀਂ, ਸਗੋਂ ਇਹ ਤਾਂ ਧਨੁਖਧਾਰੀ ਦੇ ਬਾਣ ਹਨ। ਇਹਨਾਂ ਨੂੰ ਹਰ ਕੋਈ ਚਿੱਲੇ ਉੱਤੇ ਨਹੀਂ ਚੜਾ ਸਕਦਾ, ਨਾ ਹੀ ਆਲੇ ਦੁਆਲੇ ਤੀਰਾਂ ਦਾ ਮੀਂਹ ਵਰਾ ਸਕਦਾ ਹੈ। ਗੁਰੂ ਦੇ ਸ਼ਬਦਾਂ ਵਿੱਚ ਧਰਮ ਯੁੱਧ ਹੋ ਰਿਹਾ ਹੈ, ਸਫਾ ਜੰਗ ਤੇ ਖੰਡੇ ਖੜਕ ਰਹੇ ਹਨ, ਤੀਰ ਛੱਡੇ ਜਾ ਰਹੇ ਹਨ ਜੋ ਅੰਧਕਾਰ ਦੇ ਭੂਤਾਂ ਦਾ ਨਾਸ਼ ਕਰ ਰਹੇ ਹਨ। ਗੁਰੂ ਦੇ ਇਹਨਾਂ ਸ਼ਬਦਾਂ ਨੇ ਜੀਵਨ ਦੀ ਨਵੀਂ ਅਗਨੀ ਨੂੰ ਪ੍ਰਚੰਡ ਕਰ ਦਿੱਤਾ ਹੈ ਜੋ ਆਪ ਦੇ ਰਤ ਵਿੱਚ ਗੇੜੇ ਲਾ ਰਹੀ ਸੀ, ਜਿਸ ਦੀ ਟੁਣਕਾਰ ਨੇ ਆਪ ਦੇ ਮਨ ਵਿੱਚ ਇੱਕ ਨਵੀਂ ਪਰੰਪਰਾ ਨੂੰ ਜਨਮ ਦਿੱਤਾ। ਆਪ ਆਪਣੇ ਆਲੇ ਦੁਆਲੇ ਤੋਂ ਬਿਲਕੁਲ ਨਿਆਰੇ ਸਨ, ਜਿਸ ਵਿੱਚ ਲੋਕਾਂ ਦੇ ਮਨਾਂ ਨੂੰ ਮੁਰਦਿਆਣੀ, ਵਹਿਮਾਂ ਭਰਮਾਂ, ਵਿਅਰਥ ਡਰਾਂ ਅਤੇ ਕਰਮਕਾਂਡੀ ਪੂਜਾ ਅਰਚਾ ਨੇ ਮਲਿਆ ਹੋਇਆ ਸੀ। ਉਹਨਾਂ ਨੇ ਆਪਣੇ ਜੀਵਨ ਵਿੱਚ ਕਦੇ ਵੀਰ ਰਸ ਦਾ ਆਨੰਦ ਨਹੀਂ ਸੀ ਚੱਖਿਆ। ਇੱਕ ਦਰਸ਼ਨ ਵੇਤਾ ਨੇ ਮੈਨੂੰ ਦੱਸਿਆ ਕਿ ਕੇਵਲ ਇੱਕੋ ਪੀੜ੍ਹੀ ਵਿੱਚ ਹੀ ਇਹ ਵੀਰ ਰਸੀ ਭਾਵਨਾ ਸਿੱਖਾਂ ਦੀਆਂ ਹੱਡੀਆਂ ਵਿੱਚ ਰਚ ਗਈ, ਉਹਨਾਂ ਦੀ ਕਾਇਆ ਕਲਪ ਹੋ ਗਈ। ਇੱਕ ਦਿਨ ਬਿਹਾਰ ਵਿੱਚ ਮੈਨੂੰ ਇੱਕ ਸੁੰਦਰ ਪੇਂਡੂ ਗੱਭਰੂ ਮਿਲਿਆ। ਜੇ ਉਸਨੂੰ ਆਪਣੇ ਆਪ ਉੱਤੇ ਹੀ ਛੱਡ ਦਿੱਤਾ ਜਾਵੇ ਤਾਂ ਮੇਰਾ ਵਿਸ਼ਵਾਸ ਹੈ ਕਿ ਉਹ ਕਿਸੇ ਦਿਨ ਆਪਣੇ ਜੀਵਨ ਨਸ਼ੇ ਵਿੱਚ ਮਤਵਾਲਾ ਜਵਾਨ ਬਣ ਸਕਦਾ ਹੈ। ਜਦੋਂ ਉਹ ਮੇਰੇ ਕੋਲੋਂ ਲੰਘਿਆ ਤਾਂ ਉਸਨੇ ਮੈਨੂੰ ਇਹ ਕਹਿ ਕੇ ਨਮਸਕਾਰ ਕੀਤੀ, ਜੈ ਪ੍ਰਯਾਗ ਜੀ ਕੀ। ਮੇਰੇ ਮਨ ਵਿੱਚ ਇੱਕਦਮ ਇਹ ਖਿਆਲ ਆਇਆ ਕਿ ਇਸ ਨੌਜਵਾਨ ਨੂੰ ਇਹਨਾਂ ਸ਼ਬਦਾਂ ਵਿੱਚੋਂ ਕੀ ਪ੍ਰੇਰਨਾ ਮਿਲ ਸਕਦੀ ਹੈ। ਜੇ ਉਹ ਆਪਣੀ ਪ੍ਰੇਮਿਕਾ ਪ੍ਰਤੀ ਹੀ ਪ੍ਰੀਤ ਪ੍ਰੇਮੀ ਨਾਇਕ ਵਾਲਾ ਪ੍ਰੇਮ ਜਤਾਵੇ ਤਾਂ ਵੀ ਉਸਦੇ ਜੀਵਨ ਵਿੱਚ ਇੱਕ ਨਵਾਂ ਹੁਲਾਰਾ ਆ ਸਕਦਾ ਹੈ। ਪਰ ਪ੍ਰਯਾਗ ਦੇ ਸਥਾਨ ਉੱਤੇ ਇਹਨਾਂ ਦੋ ਨਦੀਆਂ ਦੇ ਸੰਗਮ ਨੂੰ ਯਾਦ ਕਰਕੇ ਇਹਨਾਂ ਨਿਰਜਿੰਦ ਸ਼ਬਦਾਂ ਵਿੱਚੋਂ ਉਹ ਕਿੰਨੀ ਕੁ ਵੱਡੀ ਪ੍ਰੇਰਨਾ ਲੈ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।